ਮਾਰੂ ਮਹੱਲਾ ਤੀਜਾ। ਸਤਿਗੁਰ ਸੇਵਨ ਸੇਵਡ ਭਾਗੀ, ਅੰਦਿਨ ਸਾਚ ਨਾਮ ਲਿਵ ਲਾਗੀ। ਸਦਾ ਸੁਖਦਾਤਾ ਰਵਿਆ ਘਟ ਅੰਤਰ, ਜਪਦੀ ਸੱਚੈ ਉਮਾਹਾ ਹੈ।
ਜਿਹੜੇ ਸਤਿਗੁਰ ਦੇ ਕਹਿਣੇ ਅਨੁਸਾਰ, ਗੁਰਬਾਣੀ ਦੇ ਕਥਾ ਅਨੁਸਾਰ ਚੱਲਦੇ ਨੇ, ਜੀਵਨ ਵਿਆਪਨ ਕਰਦੇ ਨੇ, ਅੰਦਿਨ ਸਾਚ ਨਾਮ ਲਿਵ ਲਾਗੀ, ਉਹਨਾਂ ਦੀ ਨਾਮ ਨਾਲ ਲਿਵ ਲੱਗੀ ਹੋਈ ਹੁੰਦੀ ਹੈ। ਨਾਮ ਨਾਲ ਲਿਵ ਬਿਨਾ ਚੱਲਿਆ ਨਹੀਂ ਜਾ ਸਕਦਾ ਗੁਰਬਾਣੀ ਉੱਤੇ। ਜਿਹੜਾ ਗੁਰਬਾਣੀ ਤੇ ਚੱਲ ਗਿਆ, ਸਮਝ ਉਹਦੀ ਲਿਵ ਲੱਗੀ ਹੋਈ ਹੈ, ਆਪਣੇ ਆਪ ਚ ਸਮਝ ਲਵੇ। ਹੋਰ ਲਿਵ ਲੱਗਣਾ ਕੁਛ ਨਹੀਂ ਹੁੰਦਾ, ਲਿਵ ਬਿਨਾ ਚੱਲਿਆ ਨਹੀਂ ਜਾ ਸਕਦਾ। ਸਦਾ ਸੁਖਦਾਤਾ ਰਵਿਆ ਘੱਟ ਮੰਤਰ, ਜਿਹੜਾ ਸੁੱਖਾਂ ਦਾ ਦੇਣ ਵਾਲਾ ਸੁਖਦਾਤਾ ਹੈ, ਸਦਾ ਹੀ ਹਿਰਦੇ ਚ ਰਵਿਆ ਰਹਿੰਦਾ। ਸੁਖਦਾਤਾ ਕੌਣ ਹੈ? ਸੁਖਦਾਤਾ ਅਸਲ ਦੇ ਵਿੱਚ ਆਪਣਾ ਤਾਂ ਮੂੜੇ ਆ, ਪਰ ਦੁੱਖਦਾਤਾ ਮਨ ਕਰਕੇ ਸੀ। ਇਹਦਾ ਜਦ ਧਿਆਨ ਬਾਹਰ ਜਾਂਦਾ ਤਾਂ ਉਹ ਦੁੱਖਦਾਤਾ ਬਣ ਜਾਂਦਾ ਸੀ। ਹੁਣ ਉਹਦਾ ਧਿਆਨ ਆ, ਉਹ ਆਪ ਇੱਕੋ ਥਾਂ ਰਹਿੰਦੇ ਨੇ, ਘੜਦੇ ਪਿੱਟਦੇ ਰਵਿਆ ਰਹਿੰਦਾ, ਆਪਣੇ ਅੰਦਰ ਝਾਕਦਾ ਰਹਿੰਦਾ, ਆਪਣੇ ਅੰਦਰ ਦੀਆਂ ਕਮੀਆਂ ਨੂੰ ਦੇਖਦਾ ਰਹਿੰਦਾ। ਕੋਈ ਗਲਤੀ ਨਾ ਫਿਰ ਤੋਂ ਹੋ ਜਾਵੇ, ਇਹ ਦੇਖਦਾ ਧਿਆਨ ਰੱਖਦਾ। ਗੁਰਬਾਣੀ ਕੀ ਕਹਿੰਦੀ ਹੈ? ਮੈਂ ਕਿਵੇਂ ਚੱਲ ਕਰਨਾ, ਅਗਲਾ ਕਦਮ ਕਿਵੇਂ ਰੱਖਣਾ, ਇਹਦੇ ਵੱਲ ਧਿਆਨ ਰਹਿੰਦਾ। ਰਵਿਆ ਘੱਟ ਅੰਤਰ, ਸ਼ਬਦ ਸੱਚਾ ਉਮਾਹਾ ਹੈ। ਖੁਸ਼ੀ ਕਿਹੜੀ ਗੱਲ ਦੀ ਰਹਿੰਦੀ ਹੈ? ਉਹਨੂੰ ਫਿਰ ਉਹਦਾ ਜੀ ਕਿਵੇਂ ਲੱਗਦਾ? ਉਹਨੂੰ ਹੌਸਲਾ ਕਿਹੜੀ ਗੱਲ ਦਾ ਰਹਿੰਦਾ ਹੈ? ਹੌਸਲੇ ਦੇ ਬਿਨਾਂ ਟਿਕਿਆ ਨਹੀਂ ਰਹਿ ਸਕਦਾ ਮਨ। ਸੱਚੇ ਸ਼ਬਦ ਦਾ ਉਮਾਹਾ ਰਹਿੰਦਾ, ਸੱਚ ਦਾ ਉਪਦੇਸ਼ ਪ੍ਰਗਟ ਹੋ ਜਾਂਦਾ ਉਹਦੇ ਹਿਰਦੇ ਚ, ਸੱਚੀ ਬਾਣੀ ਪ੍ਰਗਟ ਹੋ ਜਾਂਦੀ ਹੈ, ਸੱਚੀ ਬਾਣੀ ਦੀ ਸੋਝੀ ਹੋ ਜਾਂਦੀ ਹੈ ਉਹਨੂੰ। ਹਾਂਜੀ,
ਠੀਕ ਹੈ। ਉਮਾਹਾ ਦਾ ਮਤਲਬ ਉਤਸ਼ਾਹ,
ਉਤਸ਼ਾਹ ਹੌਸਲਾ।
ਠੀਕ ਹੈ। ਨਦਰੀ ਕਰੇ ਤਾਂ ਗੁਰੂ ਮਿਲਾਏ, ਹਰੀ ਕਾ ਨਾਮ ਮਨ ਵਸਾਏ। ਹਰਿ ਮਨ ਵਸਿਆ ਸਦਾ ਸੁਖਦਾਤਾ, ਕਬਦੇ ਮਨ ਉਮਾਹਾ ਹੈ।
ਪਰਮੇਸ਼ਰ ਨਜ਼ਰ ਕਰੇ ਤਾਂ ਆਪਣੇ ਨਾਲੇ ਮਿਲਾ ਲੈਂਦਾ, ਆਪਣੇ ਸ਼ਬਦ ਨਾਲੇ ਮਿਲਾ ਲੈਂਦਾ, ਗੁਰਬਾਣੀ ਦੀ ਸੋਝੀ ਨਾਲ ਮਿਲਾ ਲੈਂਦਾ। ਜਦ ਉਹਦੀ ਕਿਰਪਾ ਹੋ ਜਾਵੇ ਤਾਂ ਗੁਰਬਾਣੀ ਦਾ ਸਾਰਾ ਰਹੱਸ ਸਮਝ ਆ ਜਾਂਦਾ। ਜਿਹੜਾ ਗਿਆਨ ਗੁਰੂ ਆ ਮਿਲ ਜਾਂਦਾ ਗੁਰਬਾਣੀ ਚੋਂ, ਜੇ ਕਿਰਪਾ ਹੁੰਦੀ ਹੈ ਤਾਂ ਗਿਆਨ ਗੁਰੂ ਸਮਝ ਆ ਜਾਂਦਾ, ਬੁੱਝਣ ਵਾਲੀ ਗੱਲ ਬੁੱਝ ਲਈ ਜਾਂਦੀ ਹੈ। ਹਰ ਕਾ ਨਾਮ ਮਨ ਵਸਾ, ਹਰ ਕਾ ਨਾਮ ਜਿਹੜਾ ਮਨ ਦੇ ਵਿੱਚ ਵਸ ਜਾਂਦਾ, ਟਿਕ ਜਾਂਦਾ ਮਨ, ਟਿਕ ਜਾਂਦਾ ਉਹਦਾ। ਜਦੋਂ ਸਾਰਾ ਰਹਿਸ ਸਮਝ ਆਉਂਦਾ ਮਨ ਤਾਂ ਟਿਕਦਾ, ਨਾ ਚ ਸ਼ੰਕਾ ਹੁੰਦੀ ਹੈ ਥੋੜੀ ਬਹੁਤ, ਮਨ ਨਹੀਂ ਟਿਕਦਾ। ਹਰ ਮਨ ਵਸਿਆ ਸਦਾ ਸੁਖਦਾਤਾ, ਜਦ ਮਨ ਵਸ ਗਿਆ ਹਰ ਦਾ, ਬਸ ਫਿਰ ਬੁੱਧੀ ਕਹਿੰਦੀ ਹੁਣ ਸੁਖਦਾਤਾ ਆਪ ਹੀ ਆ, ਇੱਥੋਂ ਹੀ ਸਗੋਂ ਮਿਲਦਾ ਮੈਨੂੰ। ਹਰ ਮਨ ਵਸਿਆ ਜਾਂ ਹਰ ਦਾ ਮਨ ਟਿਕ ਗਿਆ, ਉਹਦੇ ਵਿੱਚੋਂ ਹੀ ਸੁੱਖ ਪੈਦਾ ਹੁੰਦਾ। ਸ਼ਬਦ ਹੈ ਮਨ ਉਮਾਹਾ ਹੈ, ਜਿਹੜਾ ਸ਼ਬਦ ਪ੍ਰਗਟ ਹੁੰਦਾ, ਸੋਝੀ ਪ੍ਰਗਟ ਹੁੰਦੀ ਹੈ, ਸ਼ਬਦ ਤੇ ਸੋਝੀ ਹੋਈ ਹੈ, ਸੋਝੀ ਪ੍ਰਗਟ ਹੁੰਦੀ ਹੈ, ਉਹਦਾ ਉਮਾਹਾ ਰਹਿੰਦਾ, ਉਹਦਾ ਚੌ ਰਹਿੰਦਾ, ਮਨ ਚੌ ਘਨੇਰਾ ਰਾਮ। ਸ਼ਬਦ ਵਿਚਾਰ ਕਰਦਾ ਰਹਿੰਦਾ ਤਾਂ ਉਹਨੂੰ ਕੁਛ ਨਾ ਗਾਂ ਤੇ ਗਾਂ ਮਿਲਦਾ ਰਹਿੰਦਾ। ਹਾਂਜੀ,
ਕਿਰਪਾ ਕਰੇ ਤਾਂ ਮੇਲੀ ਮਿਲਾਏ, ਹਉਮੈ ਮਮਤਾ ਸ਼ਬਦੀ ਜਲਾਏ। ਸਦਾ ਮੁਕਤ ਰਹੇ ਇੱਕ ਰੰਗੀ, ਨਾਹੀ ਕਿਸੇ ਨਾਲ ਕਾਹਾ ਹੈ।
ਕਿਰਪਾ ਕਰੇ ਤਾਂ ਮੇਲ ਮਿਲਾਏ, ਹਉਮੈ ਮਮਤਾ ਸ਼ਬਦ ਜਲਾਏ। ਹਉਮੈ ਔਰ ਮਮਤਾ ਜਿਹੜਾ ਸ਼ਬਦ ਉਪਦੇਸ਼ ਹੈ ਉਹਦੇ ਨਾਲ ਖਤਮ ਹੋ ਜਾਂਦਾ। ਕਿਰਪਾ ਹੁੰਦੀ ਹੈ ਤਾਂ ਮਨ ਚ ਤਿੱਕ ਹੁੰਦੇ ਨੇ।
ਇਹਦੀ ਆਪਣੀ ਕਿਰਪਾ, ਪਰਮੇਸ਼ਰ ਦੀ ਕਿਰਪਾ?
ਓਹੋ, ਜੇ ਉਹਨੇ ਕੋਈ ਮਿਲਾਇਆ ਐਸਾ ਮੇਲ ਤਾਂ ਹੀ ਮਨ ਚੇਤੇ ਹੋਇਆ, ਕੋਈ ਗਿਆਨ ਮਿਲਿਆ, ਮੇਲ ਮਿਲਾਇਆ ਨਾ।
ਹਾਂਜੀ,
ਹੈ ਨਾ, ਜੇ ਮਿਲੇ ਹੁੰਦਾ ਕੋਈ ਚੀਜ਼ ਮਿਲੀ ਹੈ, ਮੇਲ ਮਿਲਾਏ ਤਾਂ ਦੋਹਾਂ ਦਾ ਹੀ ਹੋਊ। ਕਿਰਪਾ ਕਰੇ ਤਾਂ ਮੇਲ ਮਿਲਾਏ, ਪਹਿਲਾਂ ਦੋਹਾਂ ਨੂੰ ਨੇੜੇ ਕਰਦਾ ਫਿਰ ਇੱਕੋ ਹੀ ਕਰ ਦਿੰਦਾ। ਇਹ ਮਤਲਬ ਹੈ, ਪਹਿਲਾਂ ਹੁੰਦਾ, ਪਹਿਲਾਂ ਨੇੜੇ ਕਰ ਦੇਣਾ ਨਾਲ, ਫਿਰ ਕੋਈ ਬਣਾ ਦੇਣਾ। ਮੇਲ ਲਾਏ ਹਉਮੈ ਮਮਤਾ ਸ਼ਬਦ ਜਲਾਏ, ਮੈਂ ਔਰ ਮਮਤਾ ਦੋ ਰੂਪ ਤੇ, ਹੋ ਔਰ ਮੈਂ ਦੋਵੇਂ ਮਮਤਾ ਰੋਮੈ ਛੁੱਟ ਕੇ ਇੱਕ ਹੋ ਗਏ, ਸ਼ਬਦ ਜਲਾਏ। ਇਹ ਸਭ ਨੂੰ ਕਾਰਨ ਨਾ ਇੱਕ ਹੋਣ ਦੇ ਕਾਰਨ ਸੀ ਹਉਮੈ ਔਰ ਮਮਤਾ, ਇਹਦੇ ਜਾਣ ਨਾਲ ਇੱਕ ਹੋ ਗਏ।
ਮਮਤਾ ਦਾ ਕੀ ਅਰਥ ਬਣੂਗਾ ਇੱਥੇ?
ਮਮਤਾ ਹੁੰਦਾ ਜਿਹੜਾ ਬਾਹਰਲਾ ਸਰੂਪ ਹੈ ਉਹਦੀ, ਇਹਦਾ ਹੰਕਾਰ ਕਹਿ ਲੋ, ਇਹਦਾ ਭਰਮ ਕਹਿ ਲੋ, ਬਾਹਰਲੇ ਸਰੂਪ ਦਾ ਮੈਂ ਸਰੀਰ ਹਾਂ।
ਤੇ ਹਉਮੈ ਨੀ ਦੋ ਚੀਜ਼ਾਂ ਦੀ, ਹਉਮ ਔਰ ਮਨ ਔਰ ਚਿੱਤਰੀ ਹੈ ਦੋਹੇ?
ਨਹੀਂ ਨਹੀਂ ਨਹੀਂ, ਉਹ ਫਿਰ ਹਉਮੈ ਤਾਂ ਦੋਹਾਂ ਦੇ ਵਿੱਚ ਹੈ, ਚਿੱਤ ਮਨ ਦੇ ਵਿੱਚ।
ਹਾਂਜੀ,
ਸਰੀਰ ਵਾਲਾ ਪਾਸਾ ਲੈ ਲਿਆ ਨਾ ਹੁਣ।
ਅੱਛਾ ਜੀ,
ਉਹ ਨਿਰਾਕਾਰ ਚ ਰਹਿ ਗਿਆ, ਫਿਰ ਰਹਿ ਗਿਆ ਬਸ, ਸਰੀਰ ਦਾ ਬੋਹ ਸੀ ਜਿਹੜਾ ਇਹ ਰਹਿ ਗਿਆ ਨਾ। ਮਮਤਾ ਹੁੰਦੀ ਹੈ ਆਪਣੇ ਸਰੀਰ ਦਾ, ਉਹ ਹੁੰਦਾ ਦੂਜੇ ਦੇ ਸਰੀਰ ਦਾ, ਆਪਣੇ ਸਰੀਰ ਨਾਲ ਜਿਹੜਾ ਲਗਾਓ ਆ ਨਾ, ਨਹੀਂ ਤਾਂ ਉਹਨੂੰ ਮਮਤਾ ਕਹਿੰਦੇ।
ਜਿਹੜਾ ਮਾਇਆ ਨਾਲ ਮੋਹ ਹੈ ਉਹ
ਜੇ ਨਾਲ ਹੈ ਨਾ, ਫਿਰ ਉਹ ਜੋ ਅੱਖਾਂ ਨਾਲ ਦੇਖ ਕੇ ਮੋਹ, ਇੱਕ ਤਾਂ ਆਪਣੇ ਸਰੀਰ ਨੂੰ ਤਾਂ ਬਿਨਾਂ ਅੱਖਾਂ ਦਾ ਵੀ ਕਰਦਾ, ਜਿਹਦੇ ਅੱਖਾਂ ਹੈ ਨੀ ਉਹ ਵੀ ਹੈਗਾ, ਉਹ ਵੀ ਮਹਿਸੂਸ ਕਰਦਾ ਮੇਰਾ ਸਰੀਰ ਹੈਗਾ। ਜੇ ਜਬ ਨੂੰ ਅੱਖਾਂ ਨਾ ਹੋਣ, ਸਰੀਰ ਤਾਂ ਉਹਨੂੰ ਪਤਾ ਮੇਰੇ ਕੋਲ ਹੈਗਾ,
ਠੀਕ ਹੈ,
ਦੱਸਣ ਦੀ ਲੋੜ ਥੋੜੀ ਹੈ। ਮਮਤਾ ਸਰੀਰ ਦੀ, ਹਉਮੈ ਮਮਤਾ ਸ਼ਬਦ ਜਲਾਏ, ਸਦਾ ਮੁਕਤ ਰਹੇ ਇੱਕ ਰੰਗੀ। ਜਦ ਇੱਕ ਰੰਗ ਜਲਾਉਂਦਾ ਫਿਰ ਸਦਾ ਮੁਕਤ ਹੈ, ਇੱਕ ਰੰਗ ਨਾਮ ਦਾ ਹੀ ਹੈ, ਮਾਇਆ ਦੇ ਰੰਗ ਚ ਨਹੀਂ, ਮਾਇਆ ਦੀ ਭੁੱਖ ਨਹੀਂ ਜਾਗਦੀ ਇੰਨਾ ਚਿਰ, ਉਹਨਾਂ ਚਿਰ ਇੱਕ ਰੰਗ ਨਾ ਹੀ ਕਿਸੇ ਨਾਲ ਆਏ, ਨਾ ਕੋਈ ਉਹਦੇ ਨਾਲ ਕਿਸੇ ਨਾਲ ਕੋਈ ਉਹਦਾ ਵਾਸਤਾ ਹੈ, ਵਾਸਤਾ ਹੀ ਨਹੀਂ ਕਿਸੇ ਹੋਰ ਚੀਜ਼ ਨਾਲ। ਹਾਂਜੀ,
ਬਿਨ ਸਤਿਗੁਰ ਸੇਵੇ ਹੋਰ ਅੰਧਾਰਾ, ਬਿਨ ਸ਼ਬਦ ਹੈ ਕੋਈ ਨਾ ਪਾਵੇ ਪਾਰਾ, ਜੋ ਸ਼ਬਦੀ ਰਾਤੇ ਮਹਾਂ ਬੈਰਾਗੀ, ਸੋ ਸੱਚ ਸ਼ਬਦੇ ਲਾਹਾ ਹੈ।
ਜਿਹੜੇ ਗੁਰਬਾਣੀ ਦੇ ਅਨੁਸਾਰ ਨਹੀਂ ਚੱਲਦੇ, ਗੁਰਬਾਣੀ ਪੜ੍ਹਦੇ ਵੀ ਨੇ, ਸਮਝਦੇ ਵੀ ਨੇ, ਆਟਾ ਮੁੱਟਾ ਚਲੋ ਕਾਫੀ ਵੀ ਸਮਝਦੇ ਹੁਣ, ਚਾਹੇ ਜੁੜੇ ਹੋਏ ਨੇ ਗੁਰਬਾਣੀ ਨਾਲ, ਫਿਰ ਵੀ ਗੁਰਬਾਣੀ ਦੇ ਅਨੁਸਾਰ ਜੀਵਨ ਨਹੀਂ ਢਾਲਦੇ ਆਪਣਾ, ਉਹ ਬੜੇ ਹਨੇਰੇ ਚ ਨੇ, ਹੋਰ ਹਨੇਰੇ ਵਿਚ ਨੇ, ਉਹ ਬਹੁਤ ਬੜੇ ਹਨੇਰੇ ਚ ਨੇ, ਬਹੁਤ ਬੜਾ ਪਰਮ ਪਾਣੀ ਫਿਰਦੇ ਨੇ ਵੀ ਅਸੀਂ ਸਿੱਖਾਂ। ਪਰ ਸਤਿਗੁਰ ਸੇਵਾ ਹੋਰ ਅਨੁਸਾਰ ਉਹਨਾਂ ਬੜਾ ਬਹੁਤ ਹਨੇਰਾ ਉਹਨਾਂ ਦੇ ਅੰਦਰ, ਗਿਆਨ ਤਾਂ ਭਰੀ ਪਈ, ਉਹਨਾਂ ਨੂੰ ਕੋਈ ਪਤਾ ਨੀ ਗੁਰਬਾਣੀ ਕੀ ਕਹਿੰਦੀ ਹੈ, ਗੁਰਬਾਣੀ ਤੋਂ ਕੀ ਲੈਣਾ ਕੀ ਨਹੀਂ ਲੈਣਾ, ਕੁਛ ਵੀ ਪਤਾ ਨੀ ਗੁਰਬਾਣੀ ਨੂੰ, ਉਹਨਾਂ ਨੂੰ ਕੋਈ ਸੋਝੀ ਨੀ। ਫਿਰ ਸ਼ਬਦ ਕੋਈ ਨਾ ਪਾਵੇ ਪਾਰਾ, ਪਰ ਮਾਇਆ ਦਾ ਪਰਲਾ ਬੰਨਾ ਜਿਹੜਾ, ਉਹ ਤਾਂ ਕਿਸੇ ਨੂੰ ਉਪਦੇਸ਼ ਨਾ, ਮੁਕਤੀ ਤਾਂ ਸਮਝੇ ਨੀ ਸਕਿਆ, ਮੁਕਤੀ ਦਾ ਥੋਏ ਨੀ ਆਇਆ ਕਿਸੇ ਨੂੰ, ਸਮਝੇ ਨੀ ਆਈ ਸ਼ਬਦ ਤੇ ਮੈਨੂੰ ਉਪਦੇਸ਼ ਬਿਨਾਂ, ਮਾਇਆ ਤੋਂ ਪਾਰ ਕਿਵੇਂ ਚਲੇ ਜਾਣਾ। ਜੋ ਸ਼ਬਦੀ ਰਾਤੇ ਮਹਾਂਵੈਰਾਗੀ, ਜਿਹੜੇ ਸ਼ਬਦ ਦੇ ਰੰਗ ਚ, ਗੁਰਬਾਣੀ ਦੇ ਰੰਗ ਚ ਰੰਗੇ ਗਏ, ਉਹ ਮਹਾਂਵੈਰਾਗੀ ਨੇ। ਵੈਰਾਗੀ ਤਾਂ ਨਹੀਂ ਹੈ, ਵੈਰਾਗੀ ਤਾਂ ਉਦੋਂ ਹੀ ਸੀ ਜਦੋਂ ਉਹ ਰੰਗਣ ਵਾਲੇ ਪਾਸੇ ਨੂੰ ਚੱਲ ਪਏ, ਹੁਣ ਮਹਾਂਵੈਰਾਗੀ ਹੋ ਗਏ। ਤੋ ਸੱਚ ਸ਼ਬਦ ਲਾਹਾ ਹੈ, ਉਹਨਾਂ ਨੂੰ ਸਿਰਫ ਸੱਚ ਸ਼ਬਦ ਤੋਂ ਹੀ ਲਾਹਾ ਉਹਨਾਂ ਵਾਸਤੇ ਰਹਿ ਜਾਂਦਾ, ਹੋਰ ਕੋਈ ਉਹਨਾਂ ਵਾਸਤੇ ਸੰਸਾਰ ਲਾਹਾ ਹੈ ਹੀ ਨਹੀਂ। ਉਹਨਾਂ ਦਾ ਲਾਹਾ ਗੁਰਬਾਣੀ ਦੇ ਵਿੱਚ ਹੀ ਹੈ, ਬਾਹਰ ਕਿਤੇ ਨਹੀਂ ਸ਼ਬਦ ਲਾਹਾ ਉਹਨਾਂ। ਹਾਂਜੀ,
ਦੁੱਖ ਸੁੱਖ ਕਰਤਾ ਤੁਰ ਲਿਖ ਪਾਇਆ, ਦੂਜਾ ਭਾਉ ਆਪ ਵਰਤਾਇਆ, ਗੁਰਮੁਖੀ ਹੋਵੇ ਸੋ ਅਲਿਪਤੋ ਵਰਤੈ, ਮਨਮੁਖ ਕਾ ਕਿਆ ਵਿਸਾਹਾ ਹੈ।
ਦੁੱਖ ਸੁੱਖ ਤਾਂ ਕਰਤੇ ਦੇ ਹੁਕਮ ਨਾਲ ਹੈ, ਤੁਰੋ ਉਹਦਾ ਫਰਮਾਨ ਹੈ। ਦੁੱਖ ਸੁੱਖ ਸੁੱਖ ਦਾਰੂ ਤਾਂ ਹੀ ਬਣਿਆ, ਸੁੱਖ ਰੋਗ ਬਣੇ, ਸੁੱਖ ਨਹੀਂ ਚੰਗਾ ਬਣਿਆ, ਸੁੱਖ ਚ ਭੁੱਲਣ ਦਾ ਖਤਰਾ ਹੈ, ਦੁੱਖ ਸਹਿਣਾ ਔਖਾ ਹੈ, ਸੁੱਖ ਦੇ ਜਾਂ ਦੁੱਖ ਦੇ ਦੋਹਾਂ ਚ ਹਾਰਟ ਅਟੈਕ ਹੋ ਜਾਂਦਾ ਬਾਡੀ ਦੇ ਲਾਲੇ ਨੂੰ। ਸੁੱਖ ਸੁੱਖ ਕਰਤਾ ਤੋਲਿਕ ਪਾਇਆ, ਦੂਜਾ ਭਾਉ ਆਪ ਵਰਤਾਇਆ, ਦੂਜਾ ਭਾਉ ਤਾਂ ਤੈਂ ਆਪ ਵਰਤਾਇਆ, ਆਪਣੇ ਪਾਇਆ ਦਾ ਜਿਹੜਾ ਭੁੱਖ ਹੈ ਤਾਂ ਤੈਂ ਆਪਣੇ ਅੰਦਰ ਆਪ ਪੈਦਾ ਕੀਤੀ। ਗੁਰਮੁਖ ਹੋਵੇ ਸੋ ਅਲਿਪਤੋ ਵਰਤਾ ਹੈ, ਜੇ ਗੁਰਮੁਖ ਹੋਵੇ ਤਾਂ ਅਲਿਪਤ ਵਰਤੇ ਸਰੀਰ ਤੋਂ, ਮਾਇਆ ਤੋਂ। ਮਨਮੁਖ ਦਾ ਕਿਆ ਵੇਸਾ ਹੋਏ, ਜਿਹੜੇ ਮਨਮੁਖ ਨੇ ਉਹਦਾ ਤਾਂ ਭਰੋਸਾ ਕੋਈ ਨੀ, ਕੀ ਕਰੂਗਾ, ਉਹਨੂੰ ਤਾਂ ਕੁਛ ਕਹਿਣ ਦੀ ਜ਼ਰੂਰਤ ਨੀ, ਮਨਮੁਖ ਨੂੰ ਉਪਦੇਸ਼ ਦੇਣ ਦੀ ਕੋਈ ਲੋੜ ਨੀ, ਉਹਦਾ ਕਿਹੜਾ ਭਰੋਸਾ ਵੀ ਮੰਨੂਗਾ, ਉਹਦੇ ਨਾਲ ਬਹੁਤੀ ਮਗਜ ਮਾਰਨ ਦੀ ਲੋੜ ਨੀ। ਮਨਮੁਖ ਜਿਵੇਂ ਚੱਲਦੇ ਨੇ ਆਪਣੀ ਮਰਜ਼ੀ, ਉਹ ਚੱਲਣਾ ਤਾਂ ਉਹਨਾਂ ਨੇ ਉਵੇਂ ਹੀ ਹੈ, ਕੀ ਫਾਇਦਾ ਉਹਨਾਂ ਨੂੰ ਕਰਕੇ ਜਿਸ ਸਾਲ ਵਿਚਾਰਿਆਂ ਨੂੰ। ਹਾਂਜੀ,
ਜਿਹੜਾ ਦੁੱਖ ਸੁੱਖ ਕਰਤਾ ਤੁਰ ਲਿਖ ਪਾਇਆ, ਇਹ ਪਿੱਛੇ ਹੁਕਮ ਦੀ ਗੱਲ ਹੈ ਕਿ ਇਹਦੇ ਆਪਣੇ ਕਰਤੇ ਨੇ ਕਰਿਆ ਹੈ?
ਨਹੀਂ ਨਹੀਂ, ਹੁਕਮ ਦੀ ਗੱਲ ਹੈ, ਤਾਂ ਹੀ ਹੈ ਨਾ ਦੁੱਖ ਦਾਰੂ ਸੁੱਖ ਰੋਗ।
ਤੇ ਦੂਜਾ ਪਾਉ, ਇਹ ਇਹਦੀ ਆਪਣੀ ਸਮੱਸਿਆ ਹੁਣ ਜੀਵ ਦੀ ਹੈ ਜੀ।
ਹਾਂ,
ਦੂਜਾ ਤਾਂ ਇਹਦੇ ਕੰਟਰੋਲ ਚ ਨਹੀਂ ਨਾ ਸੀ,
ਬਿਲਕੁਲ।
ਗੁਰਮੁਖੀ ਹੋਵੇ ਸੋ ਅਲਿਪਤੋ ਵਰਤੇ, ਮਨਮੁਖ ਕਾ ਕਿਆ ਵੇਸਾਹਾ ਹੈ, ਇਹ ਹੁਣ ਵੇਸਾਹਾ ਆ ਗਿਆ,
ਉਹਦਾ ਕੋਈ ਭਰੋਸਾ ਨਹੀਂ ਹੈ।
ਅੱਛਾ ਜੀ, ਤਾਂ ਜਿੱਥੇ ਕਹਿੰਦੇ ਜਿਸ ਪਾਸ ਬੈਠਣ ਸੋਏ ਸਭਨਾ ਦਾ ਵੇ ਸਾਹਾ, ਉਹ ਵੀ ਇਹੀ ਸ਼ਬਦ ਹੈ ਵੈਸੇ ਤਾਂ।
ਇਹ ਸਾਹਾ ਕੰਨਾਂ ਦਾ ਹੱਥ
ਉਹਦਾ ਹੱਥ ਅਲੱਗ ਹੈ ਇਹਦੇ ਨਾਲੋਂ ਫਿਰ ਸਭਨਾ ਦਾ ਵੇ ਸਾਹ।
ਉਹ ਬੇ ਸ਼ਾਹ ਹੈ, ਬੇ ਅਲੱਗ ਹੈ, ਸ਼ਾਹ ਅਲੱਗ ਹੈ, ਲਫ਼ਜ਼ ਦੇ ਤੌਰ ਤੇ।
ਅੱਛਾ ਅੱਛਾ,
ਉਹ ਲਫ਼ਜ਼ ਅਲੱਗ ਅਲੱਗ, ਇਹ ਇਕੱਠਾ ਹੈ ਲਫ਼ਜ਼।
ਠੀਕ ਹੈ, ਇਹ ਵੇ ਸਾਹ ਭਰੋਸਾ।
ਹਾਂਜੀ,
ਤੇ ਮਨਮੁਖ ਜੋ ਸ਼ਬਦ ਨਾ ਪਛਾਣੇ, ਗੁਰ ਕੇ ਭੈ ਕੀ ਸਾਰ ਨਾ ਜਾਣੇ, ਭੈ ਬਿਨ ਕਿਉ ਨਿਰਭਉ ਸੱਚ ਪਾਈ ਹੈ, ਜਮ ਕਾਢ ਲਏਗਾ ਸਾਹਾ ਹੈ।
ਜਿਹੜਾ ਸ਼ਬਦ ਗੁਰਬਾਣੀ ਦੀ ਜਿਹਨੂੰ ਸਮਝ ਨਹੀਂ ਹੈ, ਉਹ ਤਾਂ ਮਨਮੁਖ ਹੀ ਹੈ। ਜਿਹੜਾ ਪਛਾਣਦਾ ਨਹੀਂ ਕੱਚੀ ਬਾਣੀ ਕੀ ਹੈ, ਪੱਕੀ ਬਾਣੀ ਕੀ ਹੈ, ਉਹ ਤਾਂ ਮਨਮੁਖ ਹੈ। ਗੁਰਦਾਸ ਦੀਆਂ ਬਾਰਾਂ ਨੂੰ ਵੀ ਗੁਰਬਾਣੀ ਦੇ ਬਰਾਬਰ ਸਮਝ ਜਾਂਦੇ ਨੇ, ਕੁੱਚੀ ਸਮਝ ਜਾਂਦੇ ਨੇ, ਉਹ ਤਾਂ ਮਨਮੁਖ ਹੈ। ਗੁਰ ਕੇ ਭੈ ਕੀ ਸਾਰ ਨਾ ਜਾਣਾ, ਉਹ ਨਹੀਂ ਸਮਝੇ ਵੀ ਸਤਿਗੁਰ ਨੇ ਕੀ ਕਿਹਾ ਸੀ ਕੱਚੀ ਪੱਕੀ ਬਾਣੀ ਬਾਰੇ। ਉਹ ਤਾਂ ਕੱਚਿਆ ਸੁਖਾਣੀ ਹੈ, ਉਹਦੀ ਭੈ ਨਹੀਂ ਜਾਣਦੇ। ਉਹ ਭੈ ਬਿਨ ਕਿਉਂ ਨਿਰਭਉ ਸੱਚ ਪਾਈ ਹੈ, ਕਿ ਭੈ ਉਹਨਾਂ ਨੇ ਜਾਣੀ, ਉਹਨਾਂ ਨੂੰ ਮਿਲਿਆ ਵੀ ਕੁਛ ਨਹੀਂ। ਉਹਨਾਂ ਨੂੰ ਮਿਲਣਾ ਵੀ ਨਿਰਭਉ ਪਦ ਮਿਲਣਾ ਵੀ ਨਹੀਂ ਹੈ, ਚਾਹੇ ਜੋ ਮਰਜ਼ੀ ਕਰੀ। ਉਹ ਨਾਲੇ ਉਹਨਾਂ ਨੇ ਨਿਰਭਉ ਪਦ ਤੇ ਲੈਣਾ ਵੀ ਕੀ ਹੈ, ਉਹਨਾਂ ਦਾ ਵਿਸ਼ਾ ਹੀ ਨਹੀਂ ਹੈ। ਭੈ ਬਿਨ ਕਿਉਂ ਨਿਰਭਉ ਸੱਚ ਪਾਈ ਹੈ, ਜਮ ਕਾਢ ਲਏਗਾ ਸਾਹਾ ਹੈ। ਜਮ ਨੇ ਤਾਂ ਸਾਹ ਕੱਢੇ ਲੈਣਾ, ਜਮ ਦੇ ਸਾਹ ਦਾ ਖਤਰਾ ਉਹਨੂੰ ਹੈ ਜਿਹਦੇ ਜਮ ਨੇੜੇ ਆਊਗਾ। ਜਮ ਨੇੜੇ ਉਹਦੇ ਆਊਗਾ ਜਿਹੜਾ ਗੁਰਬਾਣੀ ਤੋਂ ਦੂਰ ਜਾਊਗਾ, ਸ਼ਬਦ ਤੋਂ ਦੂਰ ਜਾਊਗਾ। ਸ਼ਬਦ ਦੇ ਦਾਇਰੇ ਚ ਰਹੂ, ਜਮ ਨੇੜੇ ਹੀ ਨਹੀਂ ਆਉਂਦਾ।
ਅੱਛਾ, ਗੁਰ ਕੇ ਭੈ ਕੀ ਸਾਰ ਨਾ ਜਾਣੇ, ਗੁਰ ਕਾ ਭੈ ਦਾ ਕੀ ਅਰਥ ਬਣਦਾ ਜੀ?
ਹੁਕਮ ਦੇ ਵਿੱਚ ਰਹਿਣਾ, ਹੁਕਮ ਚ ਰਹਿਣਾ ਗੁਰ ਕੇ ਭੈ ਚ। ਹੁਕਮ ਦੇ ਵਿੱਚ ਨਿਰਾਕਾਰ ਹੁੰਦਾ ਹੈ, ਸਰੀਰ ਤਾਂ ਹੁਕਮ ਦੇ ਵਿੱਚ ਹੁੰਦਾ ਹੀ ਨਹੀਂ, ਸਰੀਰ ਤਾਂ ਇਹਦੇ ਹੁਕਮ ਚ। ਸਰੀਰ ਸਾਡੀ ਮਰਜ਼ੀ ਨਾਲ, ਅਸੀਂ ਪਰਮੇਸ਼ਰ ਦੀ ਮਰਜ਼ੀ ਨਾਲ। ਹਾਂਜੀ,
ਅਫਸਰਿਓ ਜਮ ਮਾਰਿਆ ਨਾ ਜਾਈ, ਗੁਰ ਕੈ ਸ਼ਬਦੇ ਨੇੜ ਨਾ ਆਈ। ਸ਼ਬਦ ਸੁਣੇ ਤਾਂ ਦੂਰੋਂ ਭਾਗੈ, ਮਤ ਮਾਰੇ ਹਰ ਜਿਉ ਵੇ ਪਰਵਾਹ ਹੈ।
ਕਹਿੰਦਾ ਜਮ ਤਾਂ ਫੜਿਆ ਹੀ ਨਹੀਂ ਜਾ ਸਕਦਾ, ਮਾਰਿਆ ਕਿਵੇਂ ਜਾ ਸਕਦਾ? ਮਾਰਿਆ ਤਾਂ ਜਾ ਹੀ ਨਹੀਂ ਸਕਦਾ, ਜਿਹਦੀ ਚੀਜ਼ ਫੜੀ ਨਹੀਂ ਜਾ ਸਕਦੀ, ਮਾਰੀ ਕਿਵੇਂ ਜਾ ਸਕਦੀ? ਅਫੜਿਓ ਜਮ ਮਾਰਿਆ ਨਾ ਜਾਈ, ਕਿਉਂ ਅਫੜਿਓ ਹੈ, ਫੜਿਆ ਨਹੀਂ ਜਾ ਸਕਦਾ, ਉਹ ਮਾਰਿਆ ਵੀ ਨਹੀਂ ਜਾ ਸਕਦਾ। ਇਹਨਾਂ ਨੇ ਕਹਿਤਾ ਸੀ ਵੀ ਉਹਨੇ ਫੜ ਕੇ ਕਾਲ ਪਾਵੇ ਨਾ ਬੰਨਿਆ ਹੋਇਆ ਸੀ। ਗੁਰ ਕੇ ਸ਼ਬਦ ਦੇ ਨੇੜ ਨਾ ਆਈ, ਗੁਰ ਕੇ ਸ਼ਬਦ ਦੇ ਨੇੜੇ ਨਹੀਂ ਆਉਂਦਾ ਉਹ, ਬਸ ਇਹ ਗੱਲ ਜ਼ਰੂਰ ਹੈ। ਇਹ ਤਾਂ ਗੁਰਬਾਣੀ ਹੈ, ਗੁਰਬਾਣੀ ਦੇ ਵਿਚਾਰ ਹੈ, ਉਹਦੇ ਨੇੜੇ ਨਹੀਂ ਆਉਂਦਾ। ਗੁਰਬਾਣੀ ਦੇ ਚਾਨਣ ਦੇ ਨੇੜੇ ਹਨੇਰਾ ਨਹੀਂ ਆਉਂਦਾ। ਆ ਜਿਹੜਿਆਂ ਦਾ ਪ੍ਰਚਾਰ ਚੱਲਦਾ ਕੂੜ ਪ੍ਰਚਾਰ, ਜਿੱਥੇ ਗੁਰਬਾਣੀ ਦਾ ਸਹੀ ਪ੍ਰਚਾਰ ਉਹਦੇ ਨੇੜੇ ਵੀ ਨਹੀਂ ਆਉਂਦਾ। ਉਹਨਾਂ ਦਾ ਜੋ ਪਖੰਡਵਾਦ ਦਾ ਧਰਮ ਦਾ ਪਰਦਾ ਹੈ ਜਾਲ, ਇਹਦੇ ਨੇੜੇ ਵੀ ਨਹੀਂ ਆਉਂਦਾ। ਸ਼ਬਦ ਸੁਣੇ ਤਾਂ ਦੂਰੋਂ ਭਾਗਾ, ਸ਼ਬਦ ਸੁਣ ਕੇ ਦੂਰੋਂ ਭਰ ਜਾਂਦਾ ਹੈ। ਕੌਣ ਭਰਮ? ਮੇਰਾ ਭਰਮ ਗਿਆ ਭਉ ਭਾਗਾ। ਹੱਥ ਮਾਰੇ ਹਰ ਜੀਓ ਬੇਪਰਵਾਹ ਹੈ, ਉਹਨੂੰ ਡਰ ਹੈ ਵੀ ਹਰ ਜੀਓ ਮੈਨੂੰ ਹੀ ਮਾਰ ਦੂ। ਹੱਥ ਤਾਂ ਹਨੇਰੇ ਦਾ ਨਾਸਕ ਹੈ, ਹਨੇਰੇ ਨੂੰ ਮਾਰਨ ਵਾਲਾ ਹੈ, ਹਨੇਰਾ ਨਹੀਂ ਰਹਿੰਦਾ ਜਿੱਥੇ ਹੜ ਹੋਵੇ।
ਠੀਕ ਹੈ, ਇਹ ਹੁਣ ਇੱਥੋਂ ਜੰਮ ਦੀ ਬੜੀ ਸਾਫ ਡੈਫੀਨੇਸ਼ਨ ਆ ਗਈ ਸਾਨੂੰ ਵੀ ਇਹ ਜਿਹੜਾ ਸਾਡੇ ਮਨ ਚ ਹਨੇਰਾ ਹੈ ਉਹੀ ਜਮ ਹੈ ਸਾਡਾ ਜੀ।
ਜਿੰਨਾ ਭਰਮ ਹੈ ਉਹੀ ਜਮ ਹੈ, ਉਹਨਾਂ ਹੀ ਸਾਲਾਂ ਜਨਮ ਮਾਰਿਆ ਹੋਇਆ ਉਹਨੇ, ਸਾਡੀ ਮੱਤ ਮਾਰੀ ਹੋਈ ਹੈ, ਉਹਨੇ ਮੱਤ ਮਾਰੀ ਹੋਈ ਹੈ, ਸੁੱਤੀ ਪਈ ਹੈ, ਜਿੰਨਾ ਹਨੇਰਾ ਹੈ ਜਿੰਨਾ ਚਰਨ ਜਾਗਦੀ ਹੈ।
ਜਿਹੜਾ ਮੱਤ ਸ਼ਬਦ ਲਿਖਿਆ, ਇਹ ਮੱਤ ਸ਼ਬਦ ਦੇ ਸਹੀ ਸਪੈਲਿੰਗ ਹੈ ਜੀ ਇਹ? ਇਸ ਤਰ੍ਹਾਂ ਮੱਤ ਜਿਹੜਾ ਹਿੰਦੀ ਦਾ ਹੈ ਨਾ ਵੀ ਇਹ ਮੱਤ ਕਰੋ, ਇਹ ਹਮੇਸ਼ਾ ਉਕੜ ਨਾਲ ਲਿਖਿਆ ਜਾਣਾ ਚਾਹੀਦਾ। ਇਹਨਾਂ ਨੇ ਕੁਛ ਜਗ੍ਹਾ ਤਾਂ ਜਿਹੜਾ ਸਿਹਾਰੀ ਵਾਲਾ ਮੱਤ ਦੀ ਜਗ੍ਹਾ ਦੂਸਰਾ ਵੀ ਲਿਖਿਆ ਹੋਇਆ, ਉਹ ਸਿਹਾਰੀ ਨਾਲ ਮੱਤ ਉਹ ਬੁੱਧੀ ਵਾਸਤੇ ਆਉਂਦਾ, ਇਹ ਆਉਂਦਾ ਵੀ ਇਹ ਕੰਮ ਮੱਤ ਕਰੋ, ਇਹ ਨੈਗੇਟਿਵ ਵਾਸਤੇ ਆਉਂਦਾ।
ਕਿਤੇ ਐ ਨਾ ਹੋ ਜਾਵੇ। ਹਾਂਜੀ,
ਹਰ ਜੀਉ ਕੀ ਹੈ ਸਭ ਸਿਕਦਾਰਾ, ਇਹ ਜਮ ਕਿਆ ਕਰੇ ਵਿਚਾਰਾ। ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਕੱਢਦਾ ਸਾਹਾ ਹੈ।
ਸਾਰਿਆਂ ਦੇ ਸਿਰ ਦੇ ਉੱਤੇ ਕਾਰ ਜੋ ਹੈ, ਹੁਕਮ ਜੋ ਹੈ, ਹਰ ਜੀਵ ਦਾ ਚੱਲਦਾ, ਹਰ ਦਾ ਚੱਲਦਾ, ਹਰ ਦੀ ਹਰੇਕ ਜੀਵ ਦੇ ਉੱਤੇ ਕਾਰ ਹੈ। ਹਰ ਦਾ ਹੀ ਹੁਕਮ ਸਾਰੇ ਮੰਨਦੇ ਨੇ, ਹਰ ਦੇ ਚਲਾਈ ਸਾਰੇ ਚੱਲਦੇ ਨੇ। ਇਹ ਜੰਮ ਕਿਆ ਕਰੇ ਵਿਚਾਰਾ, ਇਹ ਉੱਥੇ ਜੰਮ ਵਿਚਾਰਾ ਕੀ ਕਰੂ, ਵਿਚਾਲੇ ਭਰਮ ਕੀ ਕਰੂ। ਜਿਹੜੇ ਤਰਾਤਮਾ ਦੀ ਆਵਾਜ਼ ਨਾਲ ਚੱਲਦੇ ਨੇ ਉੱਥੇ ਭਰਮ ਨਹੀਂ, ਉਹਨਾਂ ਨੂੰ ਕੁਛ ਕਹਿ ਸਕਦਾ। ਭਰਮ ਉੱਥੇ ਹੁੰਦਾ ਹੀ, ਭਰਮ ਉਹ ਵਿਹੜੇ ਨਹੀਂ ਵੜਦਾ। ਹੁਕਮੇ ਬੰਦਾ ਹੁਕਮ ਕਮਾਵੇ, ਜਿਹੜਾ ਹੁਕਮੇ ਬੰਦਾ ਹੁਕਮੇ ਦੇ ਵਿੱਚ ਰਹਿੰਦਾ, ਹੁਕਮੇ ਕਮਾਉਂਦਾ, ਹੁਕਮ ਅਧੀਨ ਚੱਲਦਾ, ਹੁਕਮੇ ਕੱਢਦਾ ਸਾਹ ਹੈ, ਉਹ ਤਾਂ ਸਾਹ ਵੀ ਹੁਕਮ ਨਾਲ ਰਹਿੰਦਾ। ਜਦੋਂ ਹੁਕਮ ਨਹੀਂ ਤਾਂ ਜਦੇ ਸਾਹ ਛੱਡ ਦਿੰਦਾ। ਹੁਕਮ ਹੋਏ ਵੀ ਕਹਿੰਦਾ ਸਾਹ ਨਹੀਂ ਲੈਣਾ, ਜਦੇ ਕਹਿੰਦਾ ਚਲੋ ਨਹੀਂ ਲੈਂਦੇ।
ਤੇ ਇਹ ਜਿਹੜਾ ਸਾਡਾ ਮੂਲ ਹੈ ਹੁਕਮੀ ਬੰਦਾ ਹੈ ਜੀ।
ਹਾਂ ਹੁਕਮ ਬੰਦਾ, ਹੁਣ ਹੁਕਮੀ ਹੋ ਜਾਂਦਾ, ਗੁਰਮੁਖ ਹੋਵੇ ਤਾਂ ਹੋ ਜਾਂਦਾ।
ਨਹੀਂ ਇਹ ਤਾਂ ਹਮੇਸ਼ਾ ਹੀ, ਚਾਹੇ ਮਨਮੁਖ ਹੈ ਚਾਹੇ ਗੁਰਮੁਖ ਹੈ, ਦੋਹਾਂ ਚ ਇਹ ਤਾਂ ਹੁਕਮੀ ਬੰਦਾ ਹੀ ਰਹਿੰਦਾ।
ਨਹੀਂ ਨਹੀਂ ਇਹ ਨਹੀਂ ਹੈ, ਕਿਸੇ ਹੱਦ ਤੱਕ ਹੁਕਮੀ ਹੈ, ਹੈ ਨਾ। 100% ਨਹੀਂ ਹੈ, 100% ਯਾਰ ਹੋ ਗਿਆ ਫਿਰ ਤਾਂ ਇੱਕ ਹੋ ਗਿਆ, ਫਿਰ ਦੋ ਰਹੀ।
ਪਰ ਹੁਕਮ ਹੈ ਕੱਢਦਾ ਸਾਹਾ ਹੈ, ਇਹਦਾ ਕੀ ਭਾਵ ਹੈ ਵੀ ਇਹਨੂੰ ਹੁਕਮ ਆਉਂਦਾ ਪਿੱਛੋਂ ਹੈ ਜੀ।
ਜਦ ਜਿੰਨਾ ਚਿਰ ਹੁਕਮ ਆਉਣਾ ਹੀ ਸਾਹ ਬਾਹਰ ਕੱਢਦਾ, ਹੁਣ ਸਾਹ ਕੱਢਦੇ ਦੁਬਾਰਾ ਨਹੀਂ ਖਿੱਚਣਾ, ਕੱਢ ਦਿੰਦਾ ਫਿਰ। ਹਾਂਜੀ
ਗੁਰਮੁਖੀ ਸੱਚ ਹੈ ਕੀਆ ਅਕਾਰਾ, ਗੁਰਮੁਖੀ ਪਸਰਿਆ ਸਭ ਪਾਸਾਰਾ, ਗੁਰਮੁਖੀ ਹੋਵੇ ਸੋ ਸੱਚ ਬੁੱਝੈ, ਕਬਦੀ ਸੱਚੈ ਸੁਖ ਤਾਹਾ ਹੈ।
ਗੁਰਮੁਖੀ ਦਾ ਸੱਚੇ ਨੇ ਆਕਾਰ ਕੀਤਾ, ਸੱਚੇ ਨੇ ਜਨਮ ਪਦਾਰਥ ਦਿੱਤਾ ਮੈਨੂੰ। ਸੱਚੈ ਕੀਆ ਅਕਾਰਾ, ਪਰਮੇਸ਼ਰ ਨੇ ਉਹਦਾ ਆਕਾਰ ਉਹਨੂੰ ਜਨਮ ਪਦਾਰਥ ਦੇ ਦਿੱਤਾ, ਆਕਾਰ ਬਣਾ ਦਿੱਤਾ। ਗੁਰਮੁਖੀ ਪਸਰਿਆ ਸਭ ਪਾਸਾਰਾ, ਅਸਾਰਾ ਜਿਹੜਾ ਪਸਾਰਾ ਸੰਸਾਰ ਦਾ ਇਹ ਗੁਰਮੁਖਾਂ ਪਸਾਰਿਆ ਹੋਇਆ, ਇਹਨਾਂ ਦੇ ਥਰੂ ਪਸਰਿਆ ਹੋਇਆ। ਜਿਹੜੇ ਗੁਰਮੁਖ ਨੇ ਸੱਚਖੰਡ ਚ, ਉਹਨਾਂ ਦੀ ਬਦੌਲਤ ਹੀ ਹੈ ਸਾਰਾ ਪਸਾਰਾ। ਗੁਰਮੁਖੀ ਹੋਵੇ ਸੋ ਸੱਚ ਬੁੱਝੇ, ਦੇਖੋ ਗੁਰਮੁਖ ਹੋਵੇ ਤਾਂ ਇਹ ਸੱਚਾਈ ਨੂੰ ਬੁੱਝੇ। ਸਭ ਸੱਚਾ ਸੁਖ ਤਾਹਾ ਹੈ, ਜਦ ਗੁਰਬਾਣੀ ਦਾ ਕੋਈ ਸੱਚ ਬੁੱਝ ਲਵੇ ਤਾਂ ਗੁਰਬਾਣੀ ਸੁਖਦਾਇਕ ਹੁੰਦੀ ਹੈ ਉਹਨੂੰ, ਉਸ ਅਵਸਥਾ ਜਾ ਕੇ। ਗੁਰਬਾਣੀ ਤੋਂ ਕੋਈ ਸੁਖ ਨਹੀਂ ਮਿਲਦਾ ਕਿਸੇ ਨੂੰ, ਚਾਹੇ ਗੁਰਬਾਣੀ ਜਦ ਬਣਦੀ ਹੈ ਜਾਂ ਇਹਦਾ ਸੱਚ ਬੁੱਝ ਲਈਏ। ਹਾਂਜੀ
ਗੁਰਮੁਖੀ ਜਾਤਾ ਕਰਮੀ ਵਿਧਾਤਾ, ਜੁਗ ਚਾਰੇ ਗੁਰ ਸ਼ਬਦੀ ਪਛਾਤਾ, ਗੁਰਮੁਖੀ ਮਰੈ ਨਾ ਜਨਮੈ ਗੁਰਮੁਖੀ, ਗੁਰਮੁਖੀ ਸ਼ਬਦ ਸਮਾਹਾ ਹੈ।
ਜਿਹੜਾ ਆਪਣਾ ਮੂਲ ਹੈ ਗੁਰਮੁਖ ਨੇ ਜਾਣ ਲਿਆ, ਕਰਮ ਵਿਧਾਤਾ ਹੈ ਜਿਹੜਾ ਗੁਰਮੁਖ ਨੇ ਉਹ ਜਾਣ ਲਿਆ, ਉਹਨੇ ਪਰਮੇਸ਼ਰ ਵੀ ਜਾਣ ਲਿਆ, ਉਹਨੇ ਆਪਣਾ ਮੂਲ ਵੀ ਜਾਣ ਲਿਆ, ਵਿਧਾਤਾ ਵੀ ਜਾਣ ਲਿਆ, ਕਰਮੀ ਵੀ ਜਾਣ ਲਿਆ। ਜੁਗ ਚਾਰੇ ਗੁਰ ਸ਼ਬਦ ਪਛਾਤਾ, ਗੁਰ ਸ਼ਬਦ ਤੇ ਉਹਨੇ ਚਾਰੇ ਯੁਗ ਪਛਾਣ ਲਿਆ। ਜੁਗ ਚਾਰੇ ਗੁਰ ਸ਼ਬਦ ਪਛਾਤਾ, ਚਾਰੇ ਯੁਗਾਂ ਦੀ ਉਹਨੂੰ ਸਮਝ ਆ ਗਈ ਕੀ ਹੁੰਦੇ ਨੇ। ਗੁਪਤੇ ਬੁੱਝਦੇ ਯੁਗ ਚਤੁਆਰੇ, ਘੱਟ ਘੱਟ ਵਰਤੇ ਉਧਰ ਮਜਾਰੇ। ਉਹ ਕਹਿੰਦੇ ਉਹ ਤਾਂ ਅੰਦਰਲੀ ਅਵਸਥਾ ਦੀ ਗੱਲ ਹੈ, ਯੁਗ ਚਾਰ ਤਾਂ ਵਾਰ ਤਾਂ ਇੱਕੋ ਯੁਗ ਰਹਿੰਦਾ। ਗੁਰਮੁਖੀ ਮਾਰਾ ਨਾ ਜਾਣਨਾ ਗੁਰਮੁਖੀ, ਗੁਰਮੁਖੀ ਸ਼ਬਦ ਸਮਾਹਾ ਹੈ। ਗੁਰਮੁਖ ਮਾਰੇ ਨਾ ਜਨਮੈ ਗੁਰਮੁਖ, ਨਾ ਜਾ ਗੁਰਮੁਖ ਮਰਦਾ ਨਾ ਜਨਮਦਾ, ਕਿਉਂਕਿ ਗੁਰਮੁਖ ਸ਼ਬਦ ਵਿੱਚ ਸਮਾਇਆ ਹੁੰਦਾ, ਤੁਰਕੀ ਬਾਣੀ ਚ ਲੀਨ ਹੋ ਜਾਂਦਾ।
ਇਹ ਲਿਖਿਆ ਗੁਰਮੁਖੀ ਮਰੇ ਨਾ ਜਨਮੈ ਗੁਰਮੁਖੀ, ਵੀ ਉਹ ਇੱਕ ਵਾਰ ਦੁਬਾਰਾ ਜਨਮ ਨਹੀਂ ਲੈਂਦਾ ਹੈ ਜੀ।
ਮਰਦਾ ਹੀ ਨਹੀਂ ਦੁਬਾਰਾ ਜਨਮ, ਤਾਂ ਲਊ ਜਾਂ ਮਰੂ।
ਅੱਛਾ ਮਰੇ ਦਾ ਕੀ ਅਰਥ ਹੈ ਫਿਰ?
ਸੌਂਦਾ ਹੀ ਨਹੀਂ, ਸੁਪਨਾ ਸ਼ੁਰੂ ਹੋ ਜੂ। ਹਾਂ
ਗੁਰਮੁਖੀ ਨਾਮ ਹੀ ਸ਼ਬਦੀ ਸਲਾਹੇ, ਅਗਮ ਅਗੋਚਰ ਵੇ ਪਰਵਾਹੇ, ਏਕ ਨਾਮ ਜੁਗ ਚਾਰ ਉਧਾਰੇ, ਸ਼ਬਦੇ ਨਾਮ ਵਿਸਾਹਾ ਹੈ।
ਗੁਰਮੁਖੀ ਨਾਮ ਹੈ ਜਿਹੜਾ, ਆ ਜਿਹੜੀ ਸ਼ਬਦ ਹੈ ਉਪਦੇਸ਼ ਹੈ, ਇਹ ਜਿਹੜੀ ਸਿਲਸਿਲਾ, ਇਹੀ ਨਾਮ ਹੈ ਗੁਰਮੁਖੀ, ਇਹਦੇ ਵਿੱਚ ਹੀ ਹੈ। ਆ ਜਿਹੜੇ ਸ਼ਬਦ ਨੇ ਜੋ ਬੋਲਿਆ ਗਿਆ, ਜੋ ਵੀ ਕੁਛ ਗੁਰਬਾਣੀ ਉਚਾਰਨ ਕੀਤੀ ਗਈ ਹੈ ਸ਼ਬਦਾਂ ਵਿੱਚ, ਇਹਦੇ ਵਿੱਚ ਗੁਰਮੁਖਾਂ ਦਾ ਨਾਮ ਹੈ ਸਮਾਇਆ ਹੋਇਆ। ਇਹ ਰੜਕ ਕੇ ਕੱਢਣ, ਗੁਰਮੁਖੀ ਨਾਮ ਸ਼ਬਦ ਸਲਾਹੇ, ਅਰੇ ਸ਼ਬਦਾਂ ਦੇ ਵਿੱਚ ਸਿਲਸਿਲਾ ਕੀਤੀ ਹੋਈ ਹੈ, ਇਹ ਗੁਰਮੁਖ ਨਾਮ ਹੀ ਹੈ ਗੁਰਮੁਖਾਂ ਦਾ। ਅਗਮ ਅਗੋਚਰ ਬੇਪਰਵਾਹ, ਇਹ ਨਾਮ ਤਾਂ ਅਗਮ ਅਗੋਚਰ ਔਰ ਬੇਪਰਵਾਹ ਹੈ, ਇਹ ਬੁੱਧੀ ਮਨੁੱਖੀ ਬੁੱਧੀ ਤੋਂ ਪਰੇ ਦੀ ਗੱਲ ਹੈ ਇਹ ਨਾਮ ਹੈ ਜਿਹੜਾ। ਇੱਕ ਨਾਮ ਜੁਗ ਚਾਰ ਉਧਾਰੇ, ਸ਼ਬਦ ਨਾਮ ਵਿਸਾਹਾ ਹੈ। ਇੱਕ ਨਾਮ ਹੈ ਜਿਹੜਾ ਉਹਦਾ, ਇੱਕੋ ਨਾਮ ਹੁਕਮ ਹੈ ਜਿਹੜਾ ਉਹਦਾ ਹੁਕਮ ਹੈ, ਉਹੀ ਇੱਕ ਨਾਮ ਹੈ। ਜੁਗ ਚਾਰ ਉਧਾਰੇ, ਚਾਰੇ ਯੁਗਾਂ ਚ ਉਹੀ ਉਧਾਰ ਕਰਦਾ। ਸਤਯੁਗ ਦੇ ਵਿੱਚ ਵੀ ਸ਼ਬਦ ਨਾਲ ਜੁੜੇ, ਨਾਮ ਨਾਲ ਜੁੜੇ ਹੋਏ ਨੇ। ਇੱਥੇ ਵੀ ਜਿਹੜਾ ਜੁੜ ਜਾਂਦਾ ਉਹਦਾ ਇਹਦਾਰ ਹੁੰਦਾ। ਜਿਹੜਾ ਸ਼ਬਦ ਨਾਲ ਜੁੜਿਆ ਹੋਇਆ, ਹੁਕਮ ਨਾਲ ਜੁੜਿਆ, ਹੁਕਮੀ ਬੰਦਾ ਚਾਹੇ ਇੱਥੇ ਹੋਵੇ ਚਾਹੇ ਉੱਥੇ ਹੋਵੇ, ਉਹ ਭਵ ਸਾਗਰ ਤੇ ਬਾਹਰ ਹੈ, ਬਾਕੀ ਸਭ ਭਵ ਸਾਗਰ ਦੇ ਵਿੱਚ ਨੇ। ਜੇ ਉਹ ਹੁਕਮ ਚੋਂ ਟੁੱਟ ਗਿਆ ਉੱਥੇ, ਇੱਥੇ ਫੇਰ ਅੜਿਗਦਾ। ਹਰ ਵਿਸਰਤ ਸਦਾ ਖੁਆਰੀ, ਜੇ ਉੱਥੇ ਹਰ ਵਿਸਰ ਜਾਵੇ ਫੇਰ ਅੜਿਗਦਾ ਥੱਲੇ।
ਦੋ ਨਾਮਾਂ ਦਾ ਜ਼ਿਕਰ ਆ ਗਿਆ ਪੰਕਤੀ ਵਿੱਚ, ਹੈ ਜੀ, ਇਹ ਬੰਦ ਵਿੱਚ। ਇੱਕ ਤਾਂ ਗੁਰਮੁਖੀ ਨਾਮ ਸ਼ਬਦ ਸਲਾਹੇ, ਇਹ ਤਾਂ ਗੁਰਬਾਣੀ ਵਿੱਚ ਹੈਗਾ, ਹੈ ਜੀ। ਅਗਮ ਗੋਚਰ ਬੇਪਰਵਾਹੇ, ਇਹਦਾ ਇਹ ਕਿਵੇਂ ਜੁੜਦਾ ਇਹਦੇ ਨਾਲ? ਵੀ ਅਗਮ ਗੋਚਰ ਬੇਪਰਵਾਹ ਕਰ ਦਿੰਦਾ ਇਹਨੂੰ,
ਨਾਮੇ ਬੇਪਰਵਾਹ ਆਪ ਨਾਮ ਚੇਤਨ ਹੈ, ਚੇਤਨ ਚੇਤਨ ਨਾਮ ਨਹੀਂ ਹੈ ਉਹ, ਆਪੇ ਉਹ ਨਾਮ।
ਜਿਹੜਾ ਗੁਰਮੁਖੀ ਨਾਮ ਸ਼ਬਦ ਸਲਾਹੇ, ਇਹ ਹੈਗਾ ਅਗਮ ਗੋਚਰ ਬੇਪਰਵਾਹੇ।
ਹਾਂ, ਇਹ ਅਗਮ ਗੋਚਰ ਬੇਪਰਵਾਹ ਬੇਪਰਵਾਹ।
ਜਿਹੜਾ ਏਕ ਨਾਮ ਜੁਗ ਚਾਰ ਉਧਾਰੇ, ਇਹ ਤਾਂ ਨਾਮ ਪਦਾਰਥ ਹੋ ਗਿਆ ਫਿਰ,
ਉਹੀ ਹੁਕਮ ਹੈ, ਉਹੀ ਉਹੀ ਹੈ ਜੋ ਬੇਪਰਵਾਹ।
ਪਰ ਜਿਹੜਾ ਪਹਿਲਾਂ ਸੀਗਾ ਗੁਰਮੁਖੀ ਨਾਮ ਸ਼ਬਦ ਸਲਾਹ, ਇਹ ਤਾਂ ਜਪਣਾ ਸੀ ਨਾ?
ਉਹ ਜਿਹੜੇ ਦੀ ਸਲਾਹ ਸ਼ਬਦ ਚ ਕੀਤੀ ਉਹ ਗੁਰਮੁਖੀ ਨਾਮ ਹੈ, ਗੁਰਬਾਣੀ ਚ ਗੁਰਮੁਖੀ ਨਾਮ ਹੈ ਦੱਸਿਆ ਹੋਇਆ ਕੀ ਹੈ, ਹੁਕਮ ਹੈ ਉਹ।
ਠੀਕ ਹੈ, ਪਰ ਇਹ ਅਗਮ ਗੋਚਰ ਬੇਪਰਵਾਹ ਵੀ ਇਹੀ ਹੈ।
ਹੁਕਮ ਨੇ ਅਗਮ ਗੋਚਰ ਬੇਪਰਵਾਹ ਕਿਹਾ ਹੋਇਆ, ਹਾਕਮ ਬੇਪਰਵਾਹ ਅਗਮ ਗੋਚਰ ਹੈ, ਤਾਂ ਹੁਕਮ ਵੀ ਅਗਮ ਗੋਚਰ ਬੇਪਰਵਾਹ ਹੋਊ।
ਠੀਕ ਹੈ, ਪਰ ਜਿਹੜਾ ਏਕ ਨਾਮ ਜੁਗ ਚਾਰ ਉਧਾਰੇ, ਇਹ ਫਿਰ ਹੁਣ ਨਾਮ ਪਦਾਰਥ ਹੈ ਜੀ,
ਉਹੀ ਗੱਲ ਹੈ, ਨਾਮ ਹੈ ਉਹੀ, ਹੁਕਮ ਹੈ, ਹੁਕਮ ਦੇ ਵਿੱਚ ਨੇ ਸਾਰੇ, ਜਿਹੜੇ ਹੁਕਮ ਦੇ ਵਿੱਚ ਨੇ ਭਵ ਸਾਗਰ ਦੇ ਬਾਹਰ ਨੇ, ਜਿਹੜੇ ਹੁਕਮ ਨਾਲ ਟੁੱਟ ਗਏ ਇੱਥੇ ਆ ਗਏ, ਆਪਣਾ ਭਾਣ ਜਾ ਪਿਆ ਨਾ।
ਪਰ ਇਹ ਦੋ ਅਲੱਗ ਅਲੱਗ ਨਾਮ ਹੋ ਗਏ ਨਾ, ਇੱਕ ਤਾਂ ਸ਼ਬਦ ਦੇ ਵਿੱਚ ਸੀਗਾ ਜਿਹੜਾ ਆਪਾਂ ਬੁੱਝਣਾ ਸੀ,
ਉਹ ਤਾਂ ਸ਼ਬਦ ਦੀ ਜਾਣਕਾਰੀ ਹੈ, ਫਿਰ ਗੁਰਬਾਣੀ ਤਾਂ ਉਹਦੀ ਜਾਣਕਾਰੀ ਹੈ, ਹੁਕਮ ਦੀ ਐਕਚੁਅਲੀ ਬੇਪਰਵਾਹੇ ਹੈ, ਅਗਮ ਗੋਚਰ ਬੇਪਰਵਾਹੇ ਐਕਚੁਅਲੀ।
ਠੀਕ ਹੈ, ਪਰ ਇਹ ਜਿਹੜਾ ਏਕ ਨਾਮ ਜੁਗਚਾਰ, ਇਹ ਡਾਇਰੈਕਟ ਨਾਮ ਹੈ ਜੀ।
ਹਾਂ ਹਾਂ,
ਗੁਰਮੁਖੀ ਸ਼ਾਂਤ ਸਦਾ ਸੁਖ ਪਾਏ, ਗੁਰਮੁਖੀ ਹਿਰਦੈ ਨਾਮ ਵਸਾਏ, ਗੁਰਮੁਖੀ ਹੋਵੇ ਸੋ ਨਾਮ ਬੁੱਝੈ, ਕਾਟੇ ਦੁਰਮਤੀ ਫਾਹਾ ਹੈ।
ਗੁਰਮੁਖੀ ਸ਼ਾਂਤ ਰਹਿੰਦਾ ਮਨ ਕਰਕੇ, ਇਸ ਕਰਕੇ ਉਹ ਸਦਾ ਸੁਖ ਪ੍ਰਾਪਤ ਰਹਿੰਦਾ, ਉਹਨੂੰ ਸਦਾ ਹੀ ਸੁਖੀ ਰਹਿੰਦਾ। ਗੁਰਮੁਖੀ ਹਿਰਦੈ ਨਾਮ ਵਸਾਏ, ਗੁਰਮੁਖੀ ਦੇ ਹਿਰਦੈ ਦੇ ਵਿੱਚ ਨਾਮ ਵਸਿਆ ਰਹਿੰਦਾ ਤੇ ਕਿਆ ਰਹਿੰਦਾ, ਗੁਰਮੁਖੀ ਹੋਵੇ ਸੋ ਨਾਮ ਬੁੱਝੈ, ਜੇ ਗੁਰਮੁਖ ਹੋਵੇ ਤਾਂ ਨਾਮ ਨੂੰ ਬੁੱਝਦਾ, ਕਾਟੇ ਦੁਰਮਤ ਫਾਹਾ ਹੈ, ਫਿਰ ਦੁਰਮਤਾਂ ਨੇ ਜਿੰਨੀਆਂ ਵੀ ਉਹਨਾਂ ਦਾ ਫਾਹਾ ਕੱਢ ਦਿੰਦਾ, ਉਹ ਨਹੀਂ ਫਸਾ ਸਕਦੀਆਂ ਕਿਸੇ ਨੂੰ, ਸਾਰੀਆਂ ਦੁਰਮਤਾਂ ਨੂੰ ਹੀ ਉਹ ਸਮਝੋ ਉਹਨਾਂ ਦਾ ਪਰਦੇ ਫਾਸ਼ ਕਰ ਦਿੰਦਾ, ਉਹਨਾਂ ਦੀਆਂ ਕਮੀਆਂ ਦੁਰਮਤਾਂ ਨੂੰ ਦੱਸ ਦਿੰਦਾ, ਇਹ ਭਾਈ ਆ ਕਮੀ ਹੈ ਜਾਂ ਕਮੀ ਹੈ, ਇੱਥੇ ਆ ਕੇ ਭੁੱਲ ਕੇ ਰਾਹ। ਹਾਂਜੀ,
ਇਹ ਹੁਣ ਬੁੱਝਣ ਦੀ ਗੱਲ ਕਿਉਂ ਆ ਗਈ, ਗੁਰਮੁਖੀ ਹੋਵੇ ਸੋ ਨਾਮ ਬੁੱਝੈ, ਇਹ ਫਿਰ ਜਿਹੜਾ ਸ਼ਬਦ ਚ ਨਾਮ ਹੈ ਉਹੀ ਹੈ,
ਨਾ ਬੁੱਝੇ ਤੇ ਬਿਨਾਂ ਕਿਵੇਂ ਪਤਾ ਲੱਗ ਜੂਗਾ, ਹੁਕਮ ਬੁੱਝੇ ਤੇ ਬਿਨਾਂ।
ਹਾਂ, ਇਹ ਤਾਂ ਇਹ ਗੁਰਬਾਣੀ ਚ ਹੈ ਨਾ, ਇਹ ਬੁੱਝਣ ਵਾਲਾ ਤਾਂ ਆਹ ਇਨ ਅੱਖਰਾਂ ਮੇ ਜੋ ਗੁਰਮੁਖ ਬੁੱਝੇ, ਗੁਰਮੁਖੀ ਹੋਵੇ ਸੋ ਨਾਮ ਬੁੱਝੈ, ਇਹਦਾ ਮਤਲਬ ਇਹ ਪਹਿਲਾਂ ਜਪਣਾ ਸੀ।
ਓਹੋ, ਅੱਖਰਾਂ ਤਾਂ ਵਿੱਚੋਂ ਸਮਝ ਕੇ ਬੁੱਝਣਾ, ਸਮਝੇ ਸੂਝੇ ਪੜ ਪੜ ਬੁੱਝੈ, ਕਿੱਥੋਂ ਬੁੱਝੂ ਫਿਰ,
ਇਹਦਾ ਮਤਲਬ ਇਹ ਨਾਮ ਨਾਲ ਦੁਰਮਤ ਕੱਟੀ ਜਾਊ, ਪਹਿਲਾਂ ਦੁਰਮਤ ਨੇ ਮੰਨਿਆ,
ਪਹਿਲਾਂ ਗਿਆਨ ਹੋਊਗਾ, ਗਾਂ ਦੀ ਗੱਲ ਫਿਰ ਬੁੱਝੀ ਜਾਊਗੀ।
ਠੀਕ ਹੈ, ਪਰ ਜਿਹੜਾ ਗੁਰਮੁਖੀ ਹਿਰਦੇ ਨਾਮ ਵਸਾਏ, ਇਹ ਕਿਹੜਾ ਹੈਗਾ, ਇਹ ਵੀ ਇਹੀ ਹੈ,
ਗਿਆਨ ਇੰਨਾ ਹੋਜੂਗਾ ਕਿ ਬੁੱਝਣ ਦੀ ਉਹਦੇ ਕੋਲ ਕਪੈਸਿਟੀ ਹੋਜੂਗੀ, ਅਗਲੀ ਗੱਲ ਬੁੱਝ ਲੈਣ ਦੀ ਕਪੈਸਿਟੀ ਹੋਜੂਗੀ।
ਗੁਰਮੁਖੀ ਹੋਵੇ ਸੋ ਨਾਮ ਬੁੱਝੈ,
ਉਹ ਫਿਰ ਸੱਤ ਸੰਤੋਖ ਤੇ ਬਿਨਾਂ ਕਿਵੇਂ ਬੁੱਝ ਲੂ ਨਾ, ਗਾਹਾਂ ਦੀ ਗੱਲ ਹੈ ਉਹ।
ਅੱਛਾ ਜੀ, ਕਹਿਣ ਦਾ ਮਤਲਬ ਇਸ ਗਿਆਨ ਨਾਲ ਫਿਰ ਗਾਹਾਂ ਵਾਲਾ ਨਾਮ ਬੁੱਝਣਾ ਹੈ ਜੀ।
ਹਾਂ, ਬੁੱਝਿਆ ਫਿਰ ਜਾਣਾ, ਬੁੱਝੇ ਦਾ ਚਾਰੇ ਪਦਾਰਥ ਹੁੰਦੇ।
ਠੀਕ ਹੈ,
ਉਕਤੀ ਸਮਝ ਦਾ ਕੰਮ ਹੈ, ਜਨਮ ਬੁੱਝਣ ਦਾ ਕੰਮ। ਹਾਂਜੀ,
ਗੁਰਮੁਖੀ ਉਪਜੈ ਸਾਚੀ ਸਮਾਵੈ, ਨਾ ਮਰੀ ਜੰਮੈ ਨਾ ਜੂਨੀ ਪਾਵੈ, ਗੁਰਮੁਖੀ ਸਦਾ ਰਹੇ ਰੰਗੀ ਰਾਤੇ, ਅੰਦਿਨ ਲੈਂਦੇ ਲਾਹਾ ਹੈ।
ਗੁਰਮੁਖੀ ਜਦ ਪੈਦਾ ਹੁੰਦਾ ਉਪਜਦਾ ਹੈ, ਸੱਚ ਵਿੱਚ ਸਮਾ ਜਾਂਦਾ,
ਜੇ ਕੋਈ ਤਾਂ ਉਗਵੇ ਹੈ ਜੀ,
ਨਾ ਮਰ ਜੰਮੈ, ਫਿਰ ਨਾ ਮਰਦਾ ਨਾ ਜੰਮਦਾ, ਫਿਰ ਦੁਬਾਰਾ ਮਰ ਕੇ ਨਹੀਂ ਜੰਮਦਾ, ਨਾ ਜੂਨੀ ਪਾਵੈ ਨਾ ਕੋਈ ਜੂਨ ਪਾਉਂਦਾ ਪ੍ਰਾਪਤ ਕਰਦਾ। ਗੁਰਮੁਖੀ ਸਦਾ ਰਹੇ ਰੰਗ ਰਾਤੇ, ਗੁਰਮੁਖੀ ਜਿਹੜੇ ਸਦਾ ਉਹਦੇ ਰੰਗ ਚ, ਨਾਮ ਦੇ ਰੰਗ ਚ ਰੰਗੇ ਰਹਿੰਦੇ ਨੇ, ਅੰਦਰ ਲੈਂਦੇ ਲਾਹਾ ਹੈ, ਉਧਰ ਨਾਲ ਆਪਣਾ ਲਾਹਾ ਲੈਂਦੇ ਰਹਿੰਦੇ ਨੇ, ਨਾਮ ਨਾਲ ਜੁੜੇ ਰਹਿੰਦੇ ਨੇ, ਨਾਮ ਰਾਹ ਦੇ ਨਾਲ ਸੋਝੀ ਉਹਨਾਂ ਦੀ ਚਲਦੀ ਰਹਿੰਦੀ। ਹਾਂਜੀ,
ਗੁਰਮੁਖੀ ਭਗਤ ਸੋਹੇ ਦਰਬਾਰੇ, ਸੱਚੀ ਬਾਣੀ ਸ਼ਬਦ ਸਵਾਰੇ, ਅੰਦਿਨ ਗੁਣ ਗਾਵੈ ਦਿਨ ਰਾਤੀ, ਸਹਿਜ ਸੇਤੀ ਕਰ ਜਾਹਾ ਹੈ।
ਗੁਰਮੁਖ ਜਿਹੜੇ ਨੇ ਭਗਤ, ਗੁਰਮੁਖ ਭਗਤ ਤਾਂ ਹੋਰ ਵੀ ਨੇ, ਮਨੁੱਖ ਵੀ ਨੇ, ਦੂਏ ਸਾਰੇ ਭਗਤ ਭਗਤ ਕਹਿੰਦੇ ਸੀ, ਪਰ ਜਿਹੜੇ ਗੁਰਮੁਖੀ ਭਗਤ ਨੇ ਨਾ, ਉਹ ਦਰਬਾਰ ਸੋਹਦੇ ਨੇ, ਉਹ ਸੱਚਖੰਡ ਚ ਹੁੰਦੇ ਨੇ ਜਿਉਂਦੇ ਹੀ ਦਰਵਾਜੇ ਤੇ। ਸੱਚੀ ਬਾਣੀ ਸ਼ਬਦ ਸਵਾਰੇ, ਸੱਚੀ ਬਾਣੀ ਆ ਜਿਹੜੀ ਗੁਰਬਾਣੀ, ਸੱਚੀ ਬਾਣੀ ਹੈ, ਇਹਦਾ ਜਿਹੜਾ ਉਪਦੇਸ਼ ਹੈ ਇਹਦਾ ਸਵਾਰ ਦਿੰਦੀ ਹੈ, ਜਿਹੜਾ ਮਨ ਮਤ ਬੁੱਧ ਸੁਰਤ ਸਭ ਘੜ ਦਿੰਦੀ ਹੈ, ਗੁਰਬਾਣੀ ਸਵਾਰ ਦਿੰਦੀ ਹੈ, ਸਾਰੇ ਉਹਨਾਂ ਦੇ ਨੁਕਸ ਕੱਢ ਦਿੰਦੀ ਹੈ। ਅਨਦਿਨ ਗੁਣ ਗਾਵੈ ਦਿਨ ਰਾਤੀ, ਉਹ ਫਿਰ ਦਿਨ ਰਾਤ ਗੁਣ ਗਾਇਨ ਕਰਦੇ ਨੇ, ਗੁਰਬਾਣੀਆਂ ਵਿਚਾਰਦੇ ਨੇ, ਸਹਿਜ ਸੇਤੀ ਘਰ ਜਾ ਹੈ, ਚਲੋ ਟਿੱਗੀ ਅਵਸਥਾ ਚ ਰਹਿੰਦੇ ਨੇ, ਸਹਿਜ ਅਵਸਥਾ ਚ ਰਹਿੰਦੇ ਨੇ, ਜਾਗਰਤ ਅਵਸਥਾ ਰਹਿੰਦੇ ਨੇ, ਫਿਰ ਘਰੇ ਘਰ ਵੱਲ ਜਾਂਦੇ ਨੇ, ਘਰ ਵੱਲ ਨੂੰ ਜਾਂਦੇ ਨੇ, ਆਪਣੇ ਘਰ ਚ ਪਹੁੰਚ ਜਾਂਦੇ ਨੇ। ਹਾਂਜੀ,
ਸਤਿਗੁਰ ਪੂਰਾ ਸ਼ਬਦ ਸੁਣਾਏ, ਅੰਦਿਨ ਭਗਤੀ ਕਰੋ ਲਿਵ ਲਾਏ, ਹਰ ਗੁਣ ਗਾਵੈ ਸਦ ਹੀ ਨਿਰਮਲ, ਨਿਰਮਲ ਗੁਣ ਪਾਤਸ਼ਾਹ ਹੈ।
ਸਤਿਗੁਰ ਪੂਰਾ ਤਾਂ ਆ ਸ਼ਬਦ ਸੁਣਾਉਂਦਾ, ਜੋ ਕਹਿੰਦਾ ਸੁਣਨ ਨੂੰ ਜੋ ਤੋਂ ਸ਼ਬਦ ਅੜਦਾ ਹੈ ਸਤਿਗੁਰ ਤੋਂ, ਕੀ ਸੁਣਾਉਂਦਾ ਉਹ ਕੀ ਕਹਿੰਦਾ, ਅੰਦਰ ਭਗਤ ਕਰੋ ਲਿਵ ਲਾਏ, ਕਹਿੰਦਾ ਅੰਦਰ ਭਗਤ ਲਿਵ ਲਾ ਕੇ ਇੱਕ ਮਨ ਚ ਹੋ ਕੇ ਭਗਤੀ ਕਰੋ, ਭਗਤੀ ਕਰੋ ਕੀ ਭਗਤੀ ਕਰੋ, ਗੁਰ ਕੀ ਮਤ ਤੂੰ ਲੈ ਹੋਏ ਆਣੇ, ਭਗਤੀ ਬਿਨਾਂ ਬੋ ਡੂਬੇ ਸਿਆਣੇ। ਆ ਗੁਰਮਤ ਹੈ ਜਿਹੜੀ, ਇਹਨੂੰ ਲੈ ਲਓ ਸਮਝ ਲਓ, ਬਸ ਇਹ ਭਗਤੀ ਬਿਨਾਂ ਬੜੇ ਬੜੇ ਸਿਆਣੇ ਡੁੱਬ ਗਏ, ਇਹ ਹੀ ਕਹਿੰਦਾ ਸਤਿਗੁਰ ਤਾਂ। ਹਰ ਗੁਣ ਗਾਵੈ ਸਦ ਹੀ ਨਿਰਮਲ, ਜਿਹੜੇ ਗੁਣ ਗਾਇਨ ਕਰਦੇ ਨੇ ਗੁਰਬਾਣੀ, ਕਾਰ ਦੇ ਗੁਣ ਗਾਉਂਦੇ ਨੇ, ਉਹ ਸਦਾ ਹੀ ਨਿਰਮਲ ਰਹਿੰਦੇ ਨੇ, ਨਿਰਮਲ ਗੁਣ ਪਾਤਸ਼ਾਹ ਹੈ, ਕਿਉਂਕਿ ਪਾਤਸ਼ਾਹ ਦੇ ਗੁਣ ਨਿਰਮਲੇ ਹੁੰਦੇ ਨੇ, ਜਿਹਦੇ ਗੁਣ ਨਿਰਮਲ ਹੁੰਦੇ ਨੇ ਪਾਤਸ਼ਾਹ ਹੁੰਦਾ, ਉਹ ਹੀ ਸੰਸਾਰ ਪਾਤਸ਼ਾਹ ਕਿਹਾ ਗੁਣ ਨਿਰਮਲ ਗੁਣਾ ਵਾਲਾ। ਹਾਂਜੀ,
ਜਿਹੜੀ ਅੰਦਿਨ ਭਗਤੀ ਆ ਉਹ ਹਰ ਗੁਣ ਗਾਵੇ ਹੀ ਆ ਜੀ,
ਗੁਣ ਗਾਇਨ ਕਰਨੀ ਭਗਤੀ ਆ, ਜਾਂ ਫਿਰ ਗੁਰਮਤ ਪ੍ਰਾਪਤ ਕਰਨਾ ਭਗਤੀ ਹੈ, ਸ਼ਬਦ ਵਿਚਾਰ ਕਰਨਾ ਭਗਤੀ ਹੈ।
ਗੁਣ ਕਾ ਦਾਤਾ ਸੱਚਾ ਸੋਈ, ਗੁਰਮੁਖੀ ਵਿਰਲਾ ਬੁੱਝੈ ਕੋਈ, ਨਾਨਕ ਜਨ ਨਾਮ ਸਲਾਹੇ, ਬਿਗਸੈ ਸੋ ਨਾਮ ਬੇਪਰਵਾਹ।
ਜਿਹੜਾ ਗੁਣਾਂ ਦਾ ਦਾਤਾ ਉਹ ਤਾਂ ਸੱਚਾ ਹੈ, ਇੱਕੋ ਹੀ ਆ ਉਹ, ਇੱਕੋ ਸੱਚਾ ਸਾਰਿਆਂ ਦੇ ਅੰਦਰ, ਉਹੀ ਗੁਣਾਂ ਦਾ ਦਾਤਾ, ਗੁਣ ਉੱਥੇ ਹੀ ਮਿਲਦੇ ਨੇ ਸਭ ਨੂੰ। ਗੁਰਮੁਖ ਵਿਰਲਾ ਬੁੱਝੈ ਕੋਈ, ਇੱਕੋ ਹੀ ਵਿਰਲਾ ਗੁਰਮੁਖੀ ਗੱਲ ਬੁੱਝੀ ਹੈ, ਨਹੀਂ ਤਾਂ ਕੋਈ ਕਿਸੇ ਨੂੰ ਗੁਰੂ ਮੰਨੀ ਬੈਠਾ, ਕੋਈ ਕਿਸੇ ਨੂੰ ਮੰਨੀ ਬੈਠਾ। ਨਾਨਕ ਜਨ ਨਾਮ ਸਲਾਹੇ, ਨਾਨਕ ਜਿਹੜੇ ਉਹਦੇ ਜਨ ਨੇ ਉਹ ਨਾਮ ਦੀ ਸਿਫਤ ਸਲਾਹ ਕਰਦੇ ਨੇ, ਨਾਮ ਸਲਾਹੇ ਫਿਕਸੈ, ਜਿਹੜੇ ਨਾਮ ਦੀ ਸਿਫਤ ਸਲਾਹ ਕਰਦੇ ਨੇ ਉਹਨਾਂ ਦੇ ਅੰਦਰ ਵਿਗਾਸ ਪੈਦਾ ਹੁੰਦਾ, ਕੋਈ ਨਾਨਕ ਭਗਤਾਂ ਸਦਾ ਵਿਗਾਸ ਹੋ ਜਾਂਦੇ ਨੇ, ਉਹ ਨਾਮ ਬੇਪਰਵਾਹ ਹੈ, ਜਿਹੜਾ ਨਾਮ ਬੇਪਰਵਾਹ ਨਾਮ ਹੈ ਨਾ, ਉਹਨੂੰ ਵਿਚਾਰਦੇ ਜਾਂਦੇ ਨੇ, ਉਹਦੇ ਨਾਲ ਜੁੜੇ ਰਹਿੰਦੇ ਨੇ, ਹੁਕਮ ਨਾਲ ਜੁੜੇ ਰਹਿੰਦੇ ਨੇ।
ਨਾਨਕ ਜਨ ਨਾਮ ਸਲਾਹੇ ਬਿਗਸੈ ਸੋ ਨਾਮ ਬੇਪਰਵਾਹ ਹੈ।
ਕੋਈ ਤਾਂ ਨਾਮ ਬੇਪਰਵਾਹ ਹੈ ਜਿਹਨਾਂ ਗੁਰਮੁਖ ਬਿਗਸਦੇ ਨੇ,
ਇਹ ਨਾਮ ਪਦਾਰਥ ਹੈ ਜੀ।
ਹਾਂਜੀ,
ਠੀਕ ਹੈ ਜੀ। ਇੱਥੇ ਮਾਰੂ ਮਹੱਲਾ ਤੀਜਾ ਦੇ 11ਵੇਂ ਸੋਹਲੇ ਦੀ ਸਮਾਪਤੀ ਹੈ ਜੀ।